ਦੂਰੀ ਨਾਗਰਿਕਤਾ ਮਸਲੇ ਤੇ ਹਾਈਕੋਰਟ ਵੱਲੋਂ 7 ਵਿੱਚੋਂ 5 ਅਯੋਗ ਕਰਾਰ ਦਿੱਤੇ ਗਏ ਸੰਸਦਾਂ ਦੇ ਮਾਮਲੇ ਵਿੱਚ ਸਿਆਸੀ ਪੇਚੀਦਗੀਆਂ ਵਧਦੀਆਂ ਹੀ ਜਾ ਰਹੀਆਂ ਨੇ, ਜਿੱਥੇ ਪ੍ਰਮੁੱਖ ਵਿਰੋਧੀ ਧਿਰ ਨੇ ਬਤੌਰ ਸਾਂਸਦ ਯੋਗਤਾ ਗਵਾ ਚੁੱਕੇ ਸਾਬਕਾ ਡਿਪਟੀ ਪ੍ਰਧਾਨ ਮੰਤਰੀ ਬਾਨਵੇ ਜੋਇਸ ਨੂੰ ਹੁਣ ਸਵਾਲੀਆ ਘੇਰੇ ਵਿੱਚ ਲਿਆਂਦਾ। ਉੱਥੇ ਗਠਜੋੜ ਹੁਣ ਬਚਾਅ ਵਾਲੀ ਰਣਨੀਤੀ ਅਪਣਾ ਰਿਹਾ। ਸੰਸਦ ਵਿੱਚ ਉਨ੍ਹਾਂ ਵੱਲੋਂ ਲਏ ਗਏ ਫੈਸਲਿਆਂ ਦੇ ਸੰਭਾਵੀ ਖਤਰੇ ਨੂੰ ਸ੍ਰੀ ਜੋਇਸ ਨੇ ਖਾਰਜ ਕੀਤਾ। ਲੇਬਰ ਦਾ ਦਾਅਵਾ ਹੈ ਕਿ 118 ਦੇ ਕਰੀਬ ਫੈਸਲੇ ਇੱਕ ਕਾਨੂੰਨੀ ਚੁਣੌਤੀ ਦਾ ਸਾਹਮਣਾ ਕਰ ਸਕਦੇ ਨੇ, ਕਿਉਂਕਿ ਉਹ ਦੋ ਨੈਸ਼ਨਲ ਪਾਰਟੀ ਦੇ ਸਿਆਸਤਦਾਨਾਂ ਦੁਆਰਾ ਲਏ ਗਏ ਸਨ ਜੋ ਕਿ ਦੂਰੀ ਨਾਗਰਿਕਤਾ ਕਾਰਨ ਉਸ ਵੇਲੇ ਸਾਂਸਦ ਹੋਣ ਦੇ ਯੋਗ ਹੀ ਨਹੀਂ ਸਨ। ਉੱਧਰ ਇਸ ਫੈਸਲੇ ਦੇ ਮੱਦੇਨਜ਼ਰ ਗਠਜੋੜ ਅੰਦਰ ਉੱਠੇ ਅੰਦਰੂਨੀ ਝਗੜੇ ਨੂੰ ਸ਼ਾਂਤ ਕਰਨ ਲਈ ਖੁਦ ਵਿਦੇਸ਼ ਮੰਤਰੀ ਨੇ ਕਮਾਨ ਸੰਭਾਲੀ ਹੈ। ਆਓ ਵੇਖਦੇ ਹਾਂ ਪੂਰੇ ਮਸਲੇ 'ਤੇ ਆਖਰ ਦੇਸ਼ ਦੀ ਸਿਆਸਤ ਵਿੱਚ ਕੀ ਭੂਚਾਲ ਉੱਠ ਰਹੇ ਨੇ। ਹਾਈਕੋਰਟ ਦਾ ਫੈਸਲਾ ਜਿਸ ਵਿੱਚ ਡਿਪਟੀ ਪ੍ਰਧਾਨ ਮੰਤਰੀ ਦੀ ਯੋਗਤਾ ਨੂੰ ਬਤੌਰ ਸਾਂਸਦ ਆਯੋਗ ਕਰਾਰ ਦਿੱਤਾ ਗਿਆ ਸੀ, ਉਸ ਦੀ ਵਜ੍ਹਾ ਨਾਲ ਪ੍ਰਧਾਨ ਮੰਤਰੀ ਸ਼੍ਰੀ ਮੈਲਕਮ ਟਰਨਬੁਲ ਨੂੰ ਆਪਣਾ ਇਜ਼ਰਾਈਲ ਦੌਰਾ ਥੋੜ੍ਹਾ ਲੇਟ ਕਰਨਾ ਪਿਆ। ਪਰ ਜੇਰੂਸਲਮ ਦੀ ਯਾਤਰਾ ਕਰਨ ਵਾਲੇ ਵਿਰੋਧੀ ਧਿਰ ਦੇ ਨੇਤਾ ਸ਼੍ਰੀ ਬਿਲ ਸ਼ੌਰਟਨ ਨੂੰ ਕੋਈ ਦੇਰੀ ਨਹੀਂ ਹੋਈ। ਇਹ ਨੇ ਇੱਕੋ ਸਿੱਕੇ ਦੇ ਦੋ ਅੱਡ ਅੱਡ ਪਹਿਲੂ। ਸ਼੍ਰੀ ਸ਼ੌਰਟਨ ਨੇ ਚੁਟਕੀ ਲੈਂਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਕੇਵਲ ਖੁਦ ਨੂੰ ਦੋਸ਼ੀ ਮੰਨ ਸਕਦੇ ਨੇ ਕਿਉਂਕਿ ਸਰਕਾਰ ਬਚਾਉਣ ਦੀ ਕੋਸ਼ਿਸ਼ 'ਚ ਉਹ ਫੇਲ ਹੋ ਰਹੇ ਨੇ।
All of this current turmoil and chaos in the Australian government and the Australian Parliament could have been avoided if Turnbull had simply stood Joyce aside until the High Court had made its decision. But Turnbull's too arrogant for that.
ਦੋਰੇ ਨਾਗਰਿਕਤਾ ਮਸਲੇ ਵਿੱਚ ਸ਼ੁੱਕਰਵਾਰ ਨੂੰ ਹਾਈਕੋਰਟ ਨੇ 7 ਵਿੱਚੋਂ ਜਿਹੜੇ 5 ਸਾਂਸਦਾਂ ਦੀ ਯੋਗਤਾ ਰੱਦ ਕਰਾਰ ਦਿੱਤੀ ਸੀ, ਉਹਨਾਂ ਵਿੱਚੋਂ 2 ਕੇਵਲ ਨੈਸ਼ਨਲ ਪਾਰਟੀ ਤੋਂ ਹੀ ਸਨ। ਡਿਪਟੀ ਪ੍ਰਧਾਨ ਮੰਤਰੀ ਤੇ ਨੈਸ਼ਨਲ ਪਾਰਟੀ ਨੇਤਾ ਬਾਰਨਬੀ ਜੋਇਸ ਤੇ ਡਿਪਟੀ ਨੇਤਾ ਫਿਓਨਾ ਨੈਸ਼। ਇਸ ਦੀ ਵਜ੍ਹਾ ਨਾਲ ਸਰਕਾਰ ਨੂੰ ਸ਼੍ਰੀ ਜੋਇਸ ਦੀ ਸੰਸਦੀ ਸੀਟ ਤੋਂ ਬਾਈ ਇਲੈਕਸ਼ਨ ਸੱਦਣੇ ਪਏ ਨੇ। ਨਿਊ ਸਾਊਥ ਵੇਲਸ ਦੇ ਉੱਤਰੀ ਇਲਾਕੇ ਦੀ ਸੀਟ ਨਿਊ ਇੰਗਲੈਂਡ ਤੋਂ ਸੰਸਦ ਰਹੇ ਸ਼੍ਰੀ ਜੋਇਸ ਨੂੰ ਹਾਈਕੋਰਟ ਵਿੱਚ ਨਿਊਜ਼ੀਲੈਂਡ ਦਾ ਵਸਨੀਕ ਸਾਬਤ ਕੀਤਾ ਗਿਆ ਸੀ ਤੇ ਹੁਣ ਹੋਣ ਵਾਲੀਆਂ ਚੋਣਾਂ ਵਿੱਚ ਉਹ ਆਪਣੀ ਸੀਟ ਤੋਂ ਮੁੜ ਜਿੱਤਣ ਦੀ ਆਸ 'ਚ ਨੇ। ਪਰ ਇਸ ਦੌਰਾਨ ਵਿਰੋਧੀ ਧਿਰ ਨੇ ਇੱਕ ਹੋਰ ਦਾਅ ਖੇਡਦੇ ਹੋਏ ਸ਼੍ਰੀ ਜੋਇਸ ਤੇ ਸ਼੍ਰੀਮਤੀ ਨੈਸ਼ ਵੱਲੋਂ ਅਹੁਦੇ ਤੇ ਬਣੇ ਰਹਿੰਦੇ ਹੋਏ ਲਏ ਗਏ ਫੈਸਲਿਆਂ ਦੀ ਵੈਧਤਾ ਬਾਰੇ ਕਾਨੂੰਨੀ ਮਸ਼ਵਰਾ ਕੀਤਾ। ਵਿਰੋਧੀ ਧਿਰ ਦੀ ਐਕਟਿੰਗ ਨੇਤਾ ਥਾਨੀਆ ਤਲਬਸਿਕ ਨੇ ABC ਨਾਲ ਵਾਰਤਾ ਵਿੱਚ ਕਿਹਾ ਕਿ ਉਹ ਲੋਕਾਂ ਨੂੰ ਅਕਸਰ ਸਿਆਸੀ ਮਾਮਲਿਆਂ ਵਿੱਚ ਕਾਨੂੰਨੀ ਰਾਹ ਅਖਤਿਆਰ ਕਰਨ ਲਈ ਉਤਸ਼ਾਹਿਤ ਤਾਂ ਨਹੀਂ ਕਰਦੇ, ਪਰ ਜੇਕਰ ਕੁਝ ਲੋਕ ਐਤਕੇ ਇਸ ਤਰ੍ਹਾਂ ਕਰਨਗੇ ਤਾਂ ਉਹਨਾਂ ਨੂੰ ਕੋਈ ਹੈਰਾਨੀ ਵੀ ਨਹੀਂ ਹੋਏਗੀ।
Want to pursue the government on some of them, I don't doubt they will. I mean, there's all sorts of grants and appointments made by these ministers, decisions made under the Water Act. Barnaby Joyce had significant power to determine claims for payments to water access entitlement holders. There would be a range of areas where people would be considering whether they had received fair treatment from these ministers.
ਲੇਬਰ ਮੁਤਾਬਕ ਉਹਨਾਂ ਨੂੰ ਮਿਲੀ ਸਲਾਹ ਮੁਤਾਬਕ ਦੋਵੇਂ ਨੇਤਾਵਾਂ ਵੱਲੋਂ ਪਿਛਲੇ ਸਾਲ 20 ਅਕਤੂਬਰ ਤੋਂ ਬਾਅਦ ਜਿੰਨੇ ਵੀ ਫੈਸਲੇ ਲਏ ਗਏ ਨੇ ਉਹਨਾਂ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ। ਜਿਸ ਦਾ ਮਤਲਬ ਇਹ ਹੈ ਕਿ ਸ਼੍ਰੀ ਜੋਇਸ ਦੇ ਲਏ ਗਏ ਫੈਸਲੇ ਜਿਵੇਂ ਕਿ ਵੱਡੇ ਸਰਕਾਰੀ ਵਿਭਾਗਾਂ ਨੂੰ ਕੈਨਬਰਾ ਤੋਂ ਹਟਾ ਕੇ ਉਹਨਾਂ ਦੇ ਖੇਤਰੀ ਹਲਕਿਆਂ 'ਚ ਤਬਦੀਲ ਕਰਨਾ, ਨੈਸ਼ਨਲ ਬ੍ਰੌਡਬੈਂਡ ਨੈੱਟਵਰਕ ਦਾ ਮੁੱਦਾ, ਮੋਬਾਈਲ ਬਲੈਕ ਸਪੌਟ ਪ੍ਰੋਗਰਾਮ, ਮੰਤਰੀ ਅਹੁਦੇ ਦੀਆਂ ਜਾਰੀ ਕੀਤੀਆਂ ਗ੍ਰਾਂਟਾਂ ਅਤੇ ਸਰਕਾਰੀ ਨਿਯੁਕਤੀਆਂ ਆਦਿ ਜਿਹੇ ਅੱਡ ਅੱਡ ਫੈਸਲੇ ਗੈਰ ਮਹਿਫੂਜ਼ ਮੰਨੇ ਜਾ ਸਕਦੇ ਨੇ। ਪਰ ਐਕਟਿੰਗ ਪ੍ਰਧਾਨ ਮੰਤਰੀ ਸ਼੍ਰੀ ਜੂਲੀ ਬਿਸ਼ਪ ਨੇ ਕਿਹਾ ਕਿ ਇਹ ਸਾਰੇ ਫੈਸਲੇ ਤਾਂ ਸਰਕਾਰਾਂ ਦੁਆਰਾ ਆਮ ਲਏ ਜਾਂਦੇ ਨੇ।
It's a collective decision-making process. Cabinet has made the majority of the decisions. Appointments, for example, are made by the Governor-General and Executive Council. They're signed off by the Governor-General on advice from the Cabinet. There may be a few decisions. The Attorney-General has said that we'll look at those, but the vast majority of decisions are made by Cabinet.
ਵਿਰੋਧੀ ਧਿਰ ਦੀ ਚੁਣੌਤੀ ਨੂੰ ਖੁਦ ਸ਼੍ਰੀ ਜੋਇਸ ਵੀ ਚੁਣੌਤੀ ਮੰਨ ਤਾਂ ਨਹੀਂ ਰਹੇ। ਉਹਨਾਂ ਨੂੰ ਵੀ ਉਮੀਦ ਹੈ ਕਿ ਕਾਨੂੰਨੀ ਪੜਤਾਲ ਵਿੱਚ ਇਹ ਇਲਜ਼ਾਮ ਝੱਗ ਦੀ ਤਰ੍ਹਾਂ ਵਿੱਛ ਜਾਣਗੇ ਅਤੇ ਟਿਕ ਨਹੀਂ ਪਾਉਣਗੇ। ਪਰ ਸਿਆਸਤ ਦੀ ਸ਼ਤਰੰਜ 'ਚ ਖੁਦ ਨੂੰ ਬਾਦਸ਼ਾਹ ਸਾਬਤ ਕਰਨਾ ਮੁੱਢਲਾ ਨਿਯਮ ਹੈ, ਸੋ ਸ਼੍ਰੀ ਜੋਇਸ ਨੇ ਇਹ ਵੀ ਮੌਕਾ ਨਹੀਂ ਗਵਾਇਆ। ਆਪਣੀ ਮੁਹਿੰਮ ਪ੍ਰਚਾਰ 'ਚ ਉਹ ਲਿਬਰਲ ਨੂੰ ਗਿਣਾ ਵੀ ਰਹੇ ਨੇ ਕਿ 2016 'ਚ ਗਠਜੋੜ ਨੂੰ ਜਿਹੜੀ ਜਿੱਤ ਮਿਲੀ ਸੀ ਉਸ 'ਚ ਉਹਨਾਂ ਸਣੇ ਪੂਰੀ ਨੈਸ਼ਨਲ ਪਾਰਟੀ ਦਾ ਕਿੰਨਾ ਵੱਡਾ ਰੋਲ ਰਿਹਾ।
We're a coalition, and without the National Party, there'd be no government. That's a statement of fact. I think I've had my piece, I've said it, and I've stayed the bleeding obvious that without a coalition, without the National Party vote, there would be no government.
ਉਹਦਾ ਵਿਦੇਸ਼ ਮੰਤਰੀ ਜੂਲੀ ਬਿਸ਼ਪ ਨੇ ਕਿਹਾ ਕਿ ਬਤੌਰ ਐਕਟਿੰਗ ਪ੍ਰਧਾਨ ਮੰਤਰੀ ਕਿਸੇ ਨੈਸ਼ਨਲ ਪਾਰਟੀ ਦੇ ਨੇਤਾ ਦੀ ਬਜਾਏ ਉਹਨਾਂ ਦਾ ਨਾਂ ਅੱਗੇ ਆਉਣਾ ਦੋਵੇਂ ਪਾਰਟੀਆਂ 'ਚ ਲੜਾਈ ਦਾ ਸੰਕੇਤ ਤਾਂ ਬਿਲਕੁਲ ਨਹੀਂ ਹੈ.
It's a question of precedence, and in terms of seniority, I'm the most senior member of the cabinet after the Prime Minister and Barnaby Joyce. We're a coalition, we're a political family, we're the most powerful political momentum in Australian history, and so we're stronger together, and that's why we're working closely as a coalition. There'll be issues from time to time, but like any family, you get over them and you move on.
Ek baar phir to dass diye ke ਆਸਟ੍ਰੇਲੀਆਈ ਸੰਵਿਧਾਨ ਵਿੱਚ ਦੂਰੀ ਨਾਗਰਿਕਤਾ ਵਾਲੇ ਵਿਅਕਤੀ ਨੂੰ ਸਾਂਸਦ ਹੋਣ ਦਾ ਹੱਕ ਨਹੀਂ ਹੈ, ਪਰ ਹਾਈ ਕੋਰਟ ਵਿੱਚ ਚੱਲੇ ਇੱਕ ਮਾਮਲੇ ਵਿੱਚ 7 ਸਾਂਸਦਾਂ ਦੇ ਆਸਟ੍ਰੇਲੀਆ ਤੋਂ ਬਿਨਾਂ ਇੱਕ ਹੋਰ ਮੁਲਕ ਦੇ ਨਾਗਰਿਕ ਹੋਣ ਦਾ ਫੈਸਲਾ ਸ਼ੁੱਕਰਵਾਰ ਨੂੰ ਹੋਇਆ ਸੀ, ਜਿਨ੍ਹਾਂ ਵਿੱਚ 5 ਸਾਂਸਦਾਂ ਦੀ ਯੋਗਤਾ ਨੂੰ ਰੱਦ ਕੀਤਾ ਗਿਆ ਸੀ, ਜਿਨ੍ਹਾਂ ਵਿੱਚ ਸ਼੍ਰੀ ਜੋਇਸ ਤੇ ਸ਼੍ਰੀਮਤੀ ਨੈਸ਼ ਦੇ ਨਾਮ ਤਾਂ ਸੀਗੇ ਹੀ, ਪਰ ਵਨ ਨੇਸ਼ਨ ਪਾਰਟੀ ਤੋਂ ਸੈਨੇਟਰ ਮੈਲਕਮ ਰਾਬਰਟਸ, ਗ੍ਰੀਨਸ ਤੋਂ ਸਾਬਕਾ ਸੈਨੇਟਰ ਲੈਰੀਸਾ ਵਾਟਰਸ ਤੇ ਸਕਾਟ ਲੁਡਲੈਮ ਤੇ ਗਾਜ ਡਿੱਗੀ ਸੀ, ਜਦਕਿ ਸਾਬਕਾ ਮੰਤਰੀ ਮੈਕ ਕੈਨਾਵੈਨ ਤੇ ਸੈਨੇਟਰ ਨਿਕ ਜ਼ੈਨਫਨ ਹੀ ਕੇਵਲ ਉਹ ਦੋ ਸਾਂਸਦ ਸੀ ਜਿਹੜੇ ਸਿਟੀਜ਼ਨਸ਼ਿਪ 7 ਨਾਂ ਨਾਲ ਮਸ਼ਹੂਰ ਹੋਏ ਇਸ ਕੇਸ 'ਚੋਂ ਯੋਗ ਬਚੇ ਸੀ. ਸੋ ਸ਼੍ਰੀ ਜੋਇਸ ਦੀ ਸੰਸਦੀ ਸੀਟ 'ਤੇ ਹੁਣ ਬਾਏ ਇਲੈਕਸ਼ਨ 2 ਦਸੰਬਰ ਨੂੰ ਹੋਣੇ ਬਕਾਇਆ ਨੇ. ਦੇਖਦੇ ਹਾਂ ਕਿ ਸਿਆਸੀ ਦਾਅ ਪੇਚ ਆਉਣ ਵਾਲੇ ਦਿਨਾਂ ਵਿੱਚ ਕਿਸ ਕਰਵਟ ਬੈਠਣਗੇ. ਐਸ ਪੀ ਐਸ ਪੰਜਾਬੀ ਦੇ ਫੀਚਰ ਡੈਸਕ ਤੋਂ ਗੌਤਮ ਕਪਿਲ ਦੀ ਸੀ ਇਹ ਰਿਪੋਰਟ. ਧੰਨਵਾਦ.